ਜੋ ਪਈ ਕਟਕਾ ਚਤੁਰ ਸਰਬ ਪਰਵਾਰਾ ਕਹਿਓ ਰਾਈ ਪੁਨ ਗਈ ਅਗਾਰਾ।
ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਰਾਏ ਬੁਲਾਰ ਜੀ ਨੂੰ ਦਰਸ਼ਨ ਦੇਣ ਵਾਸਤੇ ਗਏ ਨੇ। ਨਿਮਰਤਾ ਦੀ ਹੱਦ, ਨਿਮਰਤਾ ਦੀ ਅਵਧੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾ ਕੇ, ਕਿਉਂਕਿ ਰਾਏ ਬੁਲਾਰ ਜੀ ਕਾਫੀ ਬਿਰਧ ਹੋ ਚੁੱਕੇ ਸਨ, ਪਲੰਘ ਤੋਂ ਖੜ੍ਹੇ ਹੋਣ ਲੱਗੇ ਮਹਾਰਾਜ ਨੂੰ ਦੇਖ ਕੇ। ਜਦੋਂ ਸਤਿਗੁਰੂ ਜੀ ਨੇ ਜਾ ਕੇ ਰਾਏ ਬੁਲਾਰ ਜੀ ਦੇ ਚਰਨਾਂ 'ਤੇ ਦੋਵੇਂ ਹੱਥ ਲਾ ਦਿੱਤੇ ਨੇ, ਇਸ ਤਰ੍ਹਾਂ ਬਹੁਤ ਉਹਨਾਂ ਨੇ ਮੰਨਿਆ, ਸੱਚੇ ਪਾਤਸ਼ਾਹ ਇਹ ਬਹੁਤ ਚੰਗਾ ਨਹੀਂ ਕੀਤਾ ਤੁਸੀਂ, ਮੈਂ ਇੰਨੇ ਸਮੇਂ ਦਾ ਯਾਦ ਕਰਦਾ, ਤੁਹਾਡੇ ਚਰਨਾਂ 'ਤੇ ਤਾਂ ਮੈਂ ਮੱਥਾ ਟੇਕਣਾ ਸੀ। ਸੋ ਸਤਿਗੁਰੂ ਕਹਿੰਦੇ ਨਹੀਂ, ਖੁਦਾ ਦੇ ਬਖਸ਼ੇ ਹੋਏ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਤਾਂ ਅਸੀਂ ਇਸ ਸੰਸਾਰ ਦੇ ਅੰਦਰ ਮਿਲਣ ਆਏ, ਦਰਸ਼ਨ ਕਰਨ ਆਏ ਹਾਂ, ਚਰਨ ਧੂੜੀ ਲੈਣ ਆਏ ਹਾਂ। ਉਸ ਵਕਤ ਰਾਏ ਬੁਲਾਰ ਜੀ ਕਹਿਣ ਲੱਗੇ, ਮੈਂ ਤਾਂ ਮੰਨਾਂਗਾ ਹੁਣ ਬਖਸ਼ਿਆ ਹੋਇਆ ਆਪਣੇ ਆਪ ਨੂੰ, ਜੇ ਤੁਸੀਂ ਆਪਣੇ ਚਰਨਾਂ ਕਮਲਾਂ ਨੂੰ ਮੈਨੂੰ ਹੱਥ ਲਾਉਣ ਦਿਓ, ਮੱਥਾ ਟੇਕਣ ਦਿਓ, ਇਹਨਾਂ ਦੀ ਪੂਜਾ ਕਰਨ ਦਿਓ, ਤਾਂ ਹੀ ਮੈਂ ਮੰਨ ਸਕਦਾ ਹਾਂ। ਸਤਿਗੁਰੂ ਕਹਿਣ ਲੱਗੇ, ਤੁਹਾਡਾ ਰਾਏ ਜੀ ਬਚਨ ਨਹੀਂ ਮੋੜਿਆ ਜਾ ਸਕਦਾ, ਕਰੀਏ ਤਸਬਿਦ ਸੋਏ, ਜਿਹਾ ਜਿਹਾ ਤੁਸੀਂ ਚਾਹੁੰਦੇ ਹੋ ਉਸੇ ਪ੍ਰਕਾਰ ਕਰ ਲਓ। ਕਟਕਾ ਚਤੁਰ ਸਰਬ ਪਰਵਾਰਾ, ਚਾਰ ਘੜੀਆਂ ਪਰਿਵਾਰ ਉੱਥੇ ਰਿਹਾ, ਕਹਿਓ ਰਾਏ ਪੁਨ ਗਏ ਅਗਾਰਾ, ਫਿਰ ਰਾਏ ਨੂੰ ਕਹਿ ਕੇ ਗਏ ਹਨ ਘਰ ਆਪਣੇ।
ਗੁਰ ਘਰ ਹਰਖ ਬੁਲਾਰ ਵਿਚਾਰਾ,
ਮਨ ਦੇ ਅੰਦਰ ਖੁਸ਼ ਹੋ ਕੇ ਰਾਏ ਬੁਲਾਰ ਜੀ ਨੇ ਇਸ ਤਰ੍ਹਾਂ ਵਿਚਾਰਿਆ,
ਪੂਰਬ ਪਾਪ ਪਾਕ ਕਰਾਓ ਆਹਾਰਾ,
ਪਹਿਲਾਂ ਤਾਂ ਪਕਵਾਵਾਂ ਭੋਜਨ ਪਵਿੱਤਰ ਆਹਾਰ, ਫਿਰ
ਦਾਸ ਪਠਿਓ ਦਿਜ ਦ੍ਰਿਤ ਬੁਲਾਇਓ।
ਉਸ ਵਕਤ ਦਾਸ ਨੂੰ ਭੇਜਿਆ, ਸੇਵਾਦਾਰ ਨੌਕਰ ਆਪਣਾ, ਫਿਰ ਦਿਜ ਤੋਂ ਭਾਵ ਬ੍ਰਾਹਮਣ ਨੂੰ ਬੁਲਾਇਆ ਜੋ ਪਵਿੱਤਰ ਭੋਜਨ ਤਿਆਰ ਕਰ ਸਕੇ।
ਹੋਏ ਪ੍ਰੇਮ ਬਚਨ ਅਲਾਇਓ,
ਬਹੁਤ ਪ੍ਰੇਮ ਦੇ ਵਿੱਚ ਆ ਕੇ ਇਸ ਤਰ੍ਹਾਂ ਬਚਨ ਕਿਹਾ,
ਮਿਲਿਓ ਆਨ ਕਰ ਮੋਹੇ ਖੁਦਾਏ,
ਮੈਨੂੰ ਖੁਦਾ ਪਰਮੇਸ਼ਰ ਆ ਕੇ ਮਿਲਿਆ ਹੈ।
ਕਰੋ ਰਸੋਈ ਦਿਜ ਅਬਨਾਏ,
ਦਿਜ ਜੀ ਹੁਣ ਇਉਂ ਕਰੋ, ਤੁਸੀਂ ਰਸੋਈ ਤਿਆਰ ਕਰਨ ਵਾਲੇ, ਚੰਗਾ ਪਵਿੱਤਰ ਭੋਜਨ ਬਣਾਉਣ ਵਾਲੇ ਹੋ, ਤੋ ਇਸ ਤਰ੍ਹਾਂ ਇਸ਼ਨਾਨ ਕਰਕੇ ਨਾ ਚੰਗੀ ਤਰ੍ਹਾਂ ਪਵਿੱਤਰਤਾ ਦੇ ਨਾਲ ਚੰਗੇ ਵਸਤਰ ਪਾ ਕੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਮੇਰੇ ਘਰ ਦਾ ਨਹੀਂ ਖਾਣਾ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਵਾਸਤੇ ਤੂੰ ਅੱਛਾ ਜਿਹਾ ਭੋਜਨ ਤਿਆਰ ਕਰ।
ਮਮ ਹਦੂਰ ਸਭ ਪਰਮ ਆਹਾਰਾ,
ਸੋ ਮੇਰੇ ਕੋਲੋਂ ਸਾਰਾ ਜਿੰਨਾ ਭੋਜਨ ਲੈਣਾ ਸੁੱਕਾ ਉਹ ਲੈ ਲਓ।
ਅਚਾਵਾ ਹੋ ਨਹਿ ਕਰੋ ਅਵਾਰਾ,
ਛਕਾਉਣਾ ਕਰੋ ਦੇਰ ਨਾ ਲਾਓ।
ਸੁੱਚ ਸੋ ਲੈ ਜਲ ਕੁੰਭ ਨਵੀਨਾ,
ਚੰਗੀ ਤਰ੍ਹਾਂ ਸੁੱਚਾ ਘੜਾ ਲਿਆਉਣਾ ਪਾਣੀ ਵਾਸਤੇ, ਜਿੰਨੀਆਂ ਵੀ ਪ੍ਰਸ਼ਾਦੇ ਲਈ ਕੁਛ ਚਾਹੀਦਾ ਉਹ ਸਭ ਕੁਛ ਸੁੱਚਾ ਹੋਣਾ ਚਾਹੀਦਾ ਹੈ।
ਰੁਚ ਸੋ ਕਰੋ ਪਾਕ ਪਰਵੀਨਾ,
ਫਿਰ ਚੰਗੀ ਰੁਚੀ ਦੇ ਨਾਲ ਵਧੀਆ ਢੰਗ ਨਾਲ ਰਸੋਈ ਜਿਹੜੀ ਹੈ ਉਹ ਤਿਆਰ ਕਰਨੀ ਹੈ ਇਹ ਸਿਆਣੇ।
ਇੰਜਨ ਮਧੁਰ ਰੂਚਰ ਕਰਵਾਏ,
ਇਸ ਤਰ੍ਹਾਂ ਬਹੁਤ ਸਾਰੇ ਭੋਜਨ ਜਿਹੜੇ ਸੀ ਮਧੁਰ ਮਿੱਠੇ ਸਾਰੇ ਪ੍ਰਕਾਰ ਦੇ ਬਣਵਾਏ।
ਮੇਵੇ ਪਾਏ ਸਮਾਹੇ ਮਿਲਾਏ,
ਉਹਦੇ ਵਿੱਚ ਜਿਹੜੇ ਸਨ ਮੇਵੇ, ਖੀਰ ਦੇ ਵਿੱਚ ਬਹੁਤ ਸਾਰੇ ਮੇਵੇ ਮਿਲਾਏ।
ਸੂਖਮ ਚਾਵਰ ਕਿਰਤਕ ਭੰਭਾਏ,
ਸੋ ਬਹੁਤ ਸਾਰੇ ਜਿਹੜੇ ਸੂਖਮ ਚੌਲ ਸਨ, ਬਰੀਕ ਲੰਮੇ ਲੰਮੇ ਭਾਵ ਬਾਸਮਤੀ ਚੌਲ, ਉਹ ਲਿਆ ਕਰਕੇ ਫਿਰ ਸੋਹਣੇ ਢੰਗ ਦੇ ਨਾਲ ਮੰਗਵਾਏ ਹਨ। ਪਹਿਲਾਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਏ,
ਨਾਨਾ ਪੰਥ ਸਲਵਨ ਬਣਾਏ,
ਨਾਨਾ ਤਰੀਕੇ ਦੇ ਫਿਰ ਚੌਲ ਲੂਣ ਵਾਲੇ ਵੀ ਬਣਾਏ, ਖੀਰ ਵੀ ਬਣਾਈ।
ਦੋਹਰਾ ਆਪ ਉੱਠਿਓ ਲੈ ਆਪ ਕੋ ਪਾਦ ਪਖਾਲਣ ਹੇਤ,
ਉਸ ਵਕਤ ਆਪ ਉੱਠੇ ਨੇ ਆਪ ਲੈ ਕੇ ਭਾਵ ਜਲ ਪਾਣੀ ਦਾ ਗੜਬਾ ਲਿਆ ਹੱਥ ਵਿੱਚ, ਫਿਰ ਚਰਨ ਪਖਾਲਣ ਵਾਸਤੇ ਪਹਿਲਾਂ ਮੈਂ ਚਰਨ ਧੋਵਾਂਗਾ ਆਪ ਜੀ ਦੇ।
ਵੈਸੇ ਬਰਬਰ ਪੰਕ ਪਰਸ ਪਰ ਸ੍ਰੀ ਬੇਦੀ ਕੁਲ ਕੇਤ,
ਉਸ ਵਕਤ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੈਸੇ ਬਰ ਪਰਯੰਕ ਪਰਿਵਾਰ ਤਾਂ ਸਾਰਾ ਚਲਿਆ ਗਿਆ, ਮਹਾਰਾਜ ਉੱਥੇ ਸਜੇ ਰਹੇ ਸੋਹਣੇ ਪਲੰਘ ਦੇ ਉੱਤੇ, ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਸਜੇ ਰਹੇ।
ਜੋ ਪਏ ਅਵਨੀ ਆਸਨ ਹੀਨ ਅਸੀਨਾ।
ਸੋ ਅਵਨੀ ਜਿਹੜੀ ਸੀ ਉਸ ਵਕਤ ਜ਼ਮੀਨ ਤੇ ਬੈਠ ਕੇ ਰਾਏ ਬਲਾਰ ਨੇ ਆਪਣੇ ਸੋਹਣੇ ਹੱਥਾਂ ਦੇ ਨਾਲ
ਅਤ ਸਤਿਕਾਰ ਚ ਪ੍ਰੀਤ ਹੈ ਲੀਨਾ।
ਅਤਿਅੰਤ ਹੀ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਲੈ ਕੇ
ਗਹੇ ਚਰਨ ਕਰ ਨੀਰ ਪਖਾਰੇ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਕੜ ਕੇ ਨਾ ਸੋਹਣੇ ਢੰਗ ਨਾਲ ਥੱਲੇ ਬਰਤਨ ਰੱਖ ਕੇ ਵੱਡਾ ਚੌੜਾ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨ ਧੋਤੇ ਅੱਛੀ ਤਰ੍ਹਾਂ।
ਚਰਨੋ ਕਲੇ ਸਿਰ ਪਰ ਧਾਰੇ।
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿ। ਪਾਤਸ਼ਾਹ ਮੈਂ ਤਾਂ ਤੇਰੀ ਚਰਨ ਪਹੁਲ ਲੈਣੀ ਹੈ, ਮੇਰਾ ਹੁਣੇ ਹੀ ਕੱਟ ਦੇ ਸਾਰਾ ਕੁਛ। ਉਸ ਵਕਤ ਸਾਧ ਸੰਗਤ ਜੀ ਦੁਨੀਆਂ ਦੀਆਂ ਸਾਰੀਆਂ ਗੱਲਾਂ ਬਾਤਾਂ ਛੱਡ ਕੇ ਕਿ ਲੋਕ ਕੀ ਕਹਿਣਗੇ, ਹੋਰ ਕੀ ਕਹੇਗਾ ਕੋਈ, ਚਰਨ ਧੋ ਕੇ ਮਹਾਰਾਜ ਦਾ ਉਹ ਜਿਹੜਾ ਜਲ ਸੀ ਪ੍ਰਾਂਤ ਵਾਲਾ ਉਹ ਛਕ ਲਿਆ, ਕਿਉਂਕਿ ਉਹਦੀ ਮਰਿਆਦਾ ਸੀ। ਜੇ ਕਿਸੇ ਨੇ ਬਣਨਾ ਗੁਰਸਿੱਖ ਉਹ ਚਰਨ ਪਾਹ ਲੈਂਦਾ। ਇਸ ਤਰ੍ਹਾਂ ਰਾਏ ਬਲਾਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਚਰਨ ਪਾਹ ਲੈ ਲਈ।
ਪਾਏ ਬਦਨ ਮੈਂ ਨੈਣ ਸਲੋਸੇ।
ਮੁੱਖ ਦੇ ਵਿੱਚ ਵੀ ਜਲ ਪਾਇਆ, ਫਿਰ ਆਪਣੀਆਂ ਅੱਖਾਂ ਵੀ ਧੋਤੀਆਂ ਉਸੇ ਜਲ ਦੇ ਨਾਲ, ਅੱਖਾਂ ਦੇ ਵਿੱਚ ਛਿੜਕਿਆ, ਨੈਣ ਗਿੱਲੇ ਕੀਤੇ, ਸਲ ਤੋਂ ਪਾਪ ਪਾਣੀ, ਉਸਨਾ ਤੋਂ ਪਾਪ ਵਸਾਉਣਾ।
ਪੁਨਪੜ ਸੋ ਪਦ ਪੌਸ਼ ਪਲੋਸੇ।
ਫਿਰ ਇੱਕ ਵਧੀਆ ਕੱਪੜਾ ਲੈ ਕੇ, ਉਦੋਂ ਖੱਦਰ ਦੇ ਕੱਪੜੇ ਹੁੰਦੇ ਸੀ, ਮਹਾਰਾਜ ਦੇ ਚਰਨ ਅੱਛੀ ਤਰ੍ਹਾਂ ਆਪ ਸਾਫ਼ ਕੀਤੇ, ਪੂੰਜੇ, ਇਸ ਤਰ੍ਹਾਂ ਦੇ ਕੌਤਕ ਵਰਤੇ।
ਧਰ ਮੱਥੇ ਪਰ ਪ੍ਰੇਮ ਮਰੀਨਾ।
ਔਰ ਮੱਥੇ ਦੇ ਉੱਤੇ ਧਰ ਕੇ ਪ੍ਰੇਮ ਦੇ ਨਾਲ ਉਹ ਜਿਹੜਾ ਸੀ ਪਰ ਪ੍ਰੇਮ ਮੰਗਣਾ ਮੰਗਣਾ ਕੀਤਾ।
ਦੇਹ ਬਲ ਵਕਲਤਾ ਬੋਲ ਅਵੰਨਾ।
ਹੁਣ ਬਹੁਤ ਜ਼ਿਆਦਾ ਜਿਹੜੀ ਇਸ ਢੰਗ ਨਾਲ ਮੂੰਹ ਦੇ ਵਿੱਚੋਂ ਹੁੰਦਾ ਨਾ, ਬੋਲਣਾ ਨਾ ਹੋਇਆ, ਬੋਲਣਾ ਆਉਂਦਾ ਹੀ ਨਹੀਂ, ਆਵਾਜ਼ ਹੀ ਨਹੀਂ ਨਿਕਲਦੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਹੁਣ ਬਹੁਤ ਬਾਣੀ ਐਸੀ ਹੋ ਗਈ ਗਦ ਗਦ, ਕਿਉਂਕਿ ਰਾਏ ਬਲਾਰ ਜੀ ਨੂੰ ਦੇਖਦਾ ਸੀ ਕਿ ਇਹ ਕੌਣ ਹੈ। ਉਹਨਾਂ ਨੂੰ ਪਤਾ ਸੀ, ਜਿਹੜੇ ਰੱਬ ਦੇ ਬੰਦਿਆਂ ਦੀ ਨਿਗਾਹ ਖੁੱਲ੍ਹੀ ਹੁੰਦੀ ਆ ਉਹਨਾਂ ਨੂੰ ਪਤਾ ਹੈ ਕਿ ਖੁਦਾ ਹੈ, ਪਰਮਾਤਮਾ ਹੈ। ਜਿਵੇਂ ਜਿਸ ਵਕਤ ਗਏ ਸਨ ਮਿਲਣ ਵਾਸਤੇ ਮੀਆਂ ਮੀਰ ਜੀ, ਉਸ ਵਕਤ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਯਾਦ ਕੀਤਾ, ਮਹਾਰਾਜ ਮਿਲਣ ਵਾਸਤੇ ਗਏ। ਮੀਆਂ ਮੀਰ ਜੀ ਬਾਹਰ ਆਏ, ਆਪ ਰਕਾਬ ਦੇ ਵਿੱਚ ਚਰਨ ਪਾਏ ਛੇਵੇਂ ਪਾਤਸ਼ਾਹ ਨੇ। ਮੀਆਂ ਮੀਰ ਜੀ ਨੇ ਚਰਨਾਂ 'ਤੇ ਮੱਥਾ ਲਾਇਆ ਚੰਗੀ ਤਰ੍ਹਾਂ, ਰਕਾਬ ਵਿੱਚੋਂ ਆਪ ਚਰਨ ਕੱਢੇ, ਪਕੜ ਕੇ ਉਤਾਰਿਆ, ਥੱਲੇ ਅੰਦਰ ਲੈ ਕੇ ਗਏ, ਕਿੰਨਾ ਚਿਰ ਬੈਠੇ, ਭਜਨ ਬਿਲਾਸ ਹੋਏ। ਉਸ ਵਕਤ ਜਦੋਂ ਮਹਾਰਾਜ ਗਏ ਫਿਰ ਛੱਡ ਕੇ ਆਏ, ਘੋੜੇ ਦੀ ਰਕਾਬ ਪਕੜ ਕੇ ਚਰਨ ਵਿੱਚ ਪਾਇਆ, ਦੂਜੇ ਚਰਨ 'ਤੇ ਵੀ ਹੱਥ ਫੇਰ ਕੇ ਮੱਥੇ ਨੂੰ ਲਾਇਆ। ਬੜੀ ਦੁਨੀਆ ਖੜੀ ਦੇਖਦੀ ਸੀ। ਇਸ ਗੱਲ ਨੂੰ ਬਹੁਤ ਸਾਰਿਆਂ ਨੇ ਜਿਹੜੇ ਉੱਥੇ ਖੜੇ ਸਨ ਸ਼ਾਹਜਹਾਂ ਦੇ ਬੰਦੇ ਪਸੰਦ ਨਾ ਕੀਤਾ। ਉਹਨਾਂ ਨੇ ਉਸ ਵਕਤ ਜਾ ਕਰਕੇ ਬਾਦਸ਼ਾਹ ਕੋਲ ਚੁਗਲੀ ਕਰ ਦਿੱਤੀ ਸੀ। ਬਾਦਸ਼ਾਹ ਆਇਆ ਬੜਾ ਗਰਮ ਜਿਹਾ ਹੋ ਕੇ, ਪੀਰ ਜੀ ਕੋਲ ਬੈਠ ਕੇ ਕਹਿਣ ਲੱਗਿਆ, ਤੁਸੀਂ ਤਾਂ ਸਾਡੀ ਬਦਨਾਮੀ ਹੀ ਕਰ ਦਿੱਤੀ, ਨੱਕ ਵੜ ਦਿੱਤੀ ਸਾਡੀ ਸਾਰਿਆਂ 'ਚ, ਅਸੀਂ ਤੁਹਾਨੂੰ ਆਪਣਾ ਪੀਰ ਮੰਨਦੇ ਹਾਂ ਵੱਡਾ, ਤੁਸੀਂ ਉਹਨਾਂ ਨੂੰ ਲੈਣ ਗਏ ਔਰ ਉਹਨਾਂ ਨੂੰ ਫਿਰ ਤੁਸੀਂ ਛੱਡ ਕੇ ਆਏ, ਤੁਸੀਂ ਉਹਨਾਂ ਨੂੰ ਮੱਥਾ ਟੇਕਿਆ, ਰਕਾਬ 'ਚ ਚਰਨ ਪਾਇਆ। ਫਿਰ ਮੀਆਂ ਮੀਰ ਜੀ ਬਹੁਤ ਵੀਰ ਰਸ ਵਿੱਚ ਆ ਗਏ, ਕਹਿੰਦੇ ਸੁਣੋ ਇਹ ਸ਼ਾਹਜਹਾਂ ਕੀ ਚੀਜ਼ ਹੈ ਤੂੰ, ਫਿਰ ਅਸਲੀ ਜਲਾਲ ਦਿਖਾ ਦਿੱਤਾ ਆਪਣਾ, ਕਿਆ ਹੈ ਤੂੰ, ਇੱਕ ਮਨੁੱਖ ਹੈ, ਚਾਰ ਪੈਸੇ ਇਕੱਠੇ ਹੋ ਕੇ ਰਾਜਾ ਬਣ ਗਿਆ, ਤੈਨੂੰ ਪਤਾ ਇਹ ਕੌਣ ਹੈ। ਜਦੋਂ ਰਾਤ ਨੂੰ ਸਮਾਧੀ ਲਾ ਕੇ ਅਸੀਂ ਸਾਰੇ ਰੱਬ ਦੇ ਪਿਆਰੇ ਸੱਚਖੰਡ ਦੇ ਦਰਵਾਜ਼ੇ ਅੱਗੇ ਖੜ੍ਹਦੇ ਹਾਂ ਜਾ ਕੇ, ਇਹ ਉਦੋਂ ਉੱਥੋਂ ਦਾ ਦਰਵਾਜ਼ਾ ਖੋਲ੍ਹਦੇ ਤਾਂ ਅਸੀਂ ਅੰਦਰ ਜਾਂਦੇ। ਇਹ ਅੱਲਾ ਤਾਲਾ ਆਪ ਆਇਆ ਹੋਇਆ ਸ੍ਰਿਸ਼ਟੀ 'ਤੇ, ਤੇਰੇ ਵਰਗਿਆਂ ਨੂੰ ਕੀ ਪਤਾ ਕਿ ਅੱਲਾ ਤਾਲਾ ਕੀ ਹੁੰਦਾ, ਪਰਮਾਤਮਾ ਕੀ। ਇਸੇ ਪ੍ਰਕਾਰ ਖੁਦਾ ਦਾ ਬੰਦਾ ਹੈ ਰਾਏ ਬਲਾਰ, ਉਹਨੂੰ ਪਤਾ ਲੱਗ ਚੁੱਕਿਆ ਕਿ ਇਹ ਖੁਦਾ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਇੰਨਾ ਭਾਰੀ ਸਤਿਕਾਰ ਕੀਤਾ ਹੈ।
ਬਾ ਆਨੰਦ ਔਰ ਵਰਣਨ ਨਾ ਜਾਈ,
ਮਨ ਦੇ ਅੰਦਰ ਇੰਨਾ ਆਨੰਦ ਆਇਆ ਕਿ ਵਰਣਨ ਕੀਤਾ ਹੀ ਨਹੀਂ ਜਾ ਸਕਦਾ।
ਗੋ ਕਵ ਪ੍ਰੇਮ ਗਾਥ ਜੋ ਗਾਈ,
ਕਵੀ ਜੀ ਕਹਿੰਦੇ ਕਿਹੜਾ ਕਵੀ ਹੈ ਜਿਹੜੇ ਹੁਣ ਵਾਲੇ ਪ੍ਰੇਮ ਦੀ ਗਾਥਾ ਕਥਾ ਦੇ ਰੂਪ ਵਿੱਚ ਲਿਖ ਸਕਦਾ ਹੋਵੇ।
ਪ੍ਰੇਮ ਸਾਧ ਗੂੰਗੇ ਮਠਿਆਈ,
ਕਿਉਂਕਿ ਇਹ ਤਾਂ ਇਹੋ ਜਿਹਾ ਪ੍ਰੇਮ ਹੈ ਕਿ ਗੂੰਗੇ ਦੀ ਮਠਿਆਈ ਵਾਲਾ ਕੰਮ ਹੈ। ਪ੍ਰੇਮ ਦਾ ਸਵਾਦ ਇਹੋ ਜਿਹਾ ਕੋਈ ਬੋਲ ਕੇ ਨਹੀਂ ਦੱਸ ਸਕਦਾ।
ਕਹੋ ਨਾ ਜਾਏ ਰਹਿਤ ਅਰਗਾਈ,
ਇਹ ਕਿਹਾ ਨਹੀਂ ਜਾ ਸਕਦਾ। ਇੱਥੇ ਤਾਂ ਅਰਗਾਈ ਹੁੰਦਾ ਚੁੱਪ ਹੀ ਹੋਣਾ ਪਵੇਗਾ।
ਦੋਹਰਾ ਪਾਨ ਪਰਸ ਪਦ ਪੰਕਜ ਪਾਕਹ ਸੁਧ ਮੰਗਵਾਏ,
ਉਸ ਵਕਤ ਚਰਨ ਕਮਲ ਚੰਗੀ ਤਰ੍ਹਾਂ ਸਪਰਸ਼ ਕੀਤੇ, ਪੂਜਾ ਕੀਤੀ ਚਰਨਾਂ ਦੀ। ਫਿਰ ਜਿਹੜੇ ਚੰਗੇ ਚੰਗੇ ਭੋਜਨ ਤਿਆਰ ਕਰਵਾਏ ਸੀ ਉਹ ਮੰਗਵਾ ਲਏ।
ਪਾਕਸਾਲ ਮਹਿਲੇ ਗਿਆ ਪ੍ਰੇਮ ਵਧਤ ਅਧਿਕਾਏ,
ਪਾਕਸਾਲ ਜਿੱਥੇ ਪਕਾਇਆ ਸੀ ਭੋਜਨ, ਸੋਹਣੀ ਰਸੋਈ ਤਿਆਰ ਕਰਵਾਈ ਸੀ, ਉੱਥੇ ਬੜੇ ਪ੍ਰੇਮ ਨਾਲ ਬੈਠ ਕੇ ਫਿਰ ਜਾ ਕੇ ਕਿਤੇ ਪ੍ਰਸ਼ਾਦਾ ਛਕਾਉਣ ਲੱਗਿਆ। ਪਹਿਲਾਂ ਸਿੱਖ ਬਣਿਆ ਮਹਾਰਾਜ ਦਾ, ਸਿੱਖ ਬਣ ਕੇ ਫਿਰ ਉਸ ਵਕਤ ਪ੍ਰਸ਼ਾਦਾ ਛਕਾਇਆ ਹੈ।
ਜੋ ਪਈ ਨਿਜ ਹਦੂਰ ਵੈਸਾਏ ਕਿਰਪਾਲਾ,
ਨਿਜ ਹਦੂਰ ਵੈਸਾਏ ਕਿਰਪਾਲਾ, ਭਾਵ ਸਤਿਗੁਰੂ ਮਹਾਰਾਜ ਨੂੰ ਆਪਣੇ ਸਾਹਮਣੇ ਬਿਠਾ ਕੇ ਫਿਰ ਆਪ ਵੀ ਸਾਹਮਣੇ ਬੈਠ ਗਿਆ ਹੈ। ਇਸ ਤਰ੍ਹਾਂ ਮਹਾਰਾਜ ਨੂੰ ਕੋਲ ਬਿਠਾ ਲਿਆ।
ਜਿਸੋ ਬਚਨ ਭਨੇ ਤਿਹ ਕਾਲਾ,
ਉਸ ਵਕਤ ਦਿਜ ਦੇ ਨਾਲ ਭਾਵ ਬ੍ਰਾਹਮਣ ਦੇ ਨਾਲ ਬਚਨ ਕੀਤੇ।
ਰੁਚੀ ਅਨੁਸਾਰ ਦੇਹੋ ਆਹਾਰਾ,
ਰੁਚੀ ਦੇ ਅਨੁਸਾਰ ਜਿਹੜਾ ਹੈ ਜੋ ਸਤਿਗੁਰੂ ਚਾਹੁਣ ਬੜੇ ਪਿਆਰ ਨਾਲ ਭੋਜਨ ਛਕਾਉਣਾ। ਮਹਾਰਾਜ ਨੂੰ ਸਾਹਮਣੇ ਬੈਠ ਕੇ ਐਨ ਪਿਆਰ ਨਾਲ ਭੋਜਨ ਛਕਾਉਣ ਲੱਗਿਆ।
ਪਾਤਰ ਧਰ ਕਰ ਵਿਵਿਧ ਪ੍ਰਕਾਰਾ,
ਜੋ ਭਾਂਡੇ ਧਰ ਕੇ ਵਿਵਿਧ ਪ੍ਰਕਾਰਾਂ, ਅਨੇਕ ਪ੍ਰਕਾਰ ਦੇ ਜਿਹੜੇ ਭਾਂਡੇ ਧਰੇ ਹਨ ਉੱਥੇ।
ਪੂਰਬ ਮਦਰ ਪਰੋਸ ਆਹਾਰੂ,
ਪਹਿਲਾਂ ਤਾਂ ਮਿੱਠਾ ਭੋਜਨ ਮਹਾਰਾਜ ਨੂੰ ਮਿੱਠੀਆਂ ਚੀਜ਼ਾਂ ਪਰੋਸੀਆਂ।
ਪੀਸੇ ਤੇ ਤੁਰਸੰਗ ਲਵਨਾਰੂ,
ਫਿਰ ਬਾਅਦ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਖੱਟੇ ਤੇ ਫਿਰ ਸਲੂਣੇ ਭੋਜਨ ਪਰੋਸੇ ਹਨ।
ਰੁਚੋ ਅਸਨ ਅਚਹਿੰਗੇ ਜਵਹੀ,
ਕਹਿੰਦੇ ਰੁਚੀ ਦੇ ਨਾਲ ਜਦੋਂ ਭੋਜਨ ਛਕਣਗੇ।
ਜਨਮ ਕਿਰਤਾਰਥ ਹਵੈ ਮਮ ਤਵਹੀ,
ਮੇਰਾ ਜਿਹੜਾ ਜਨਮ ਹੈ ਉਸ ਵਕਤ ਸਫਲਾ ਹੋ ਜਾਵੇਗਾ।
ਸੁਨੇ ਰਾਏ ਕੇ ਬੈਨ ਉਧਾਰਾ,
ਉਧਾਰਾ ਹੁੰਦਾ ਦੱਦੇ ਨਾਲ, ਉਧਾਰਾ ਹੁੰਦਾ ਧੱਦੇ ਨਾਲ। ਇਸ ਤਰ੍ਹਾਂ ਉਧਾਰਾ ਜਦੋਂ ਰਾਏ ਦੇ ਸੁਨੇ ਰਾਏ ਕੇ ਬਤਨ ਬੈਨ ਉਦਾਰਾ, ਬਹੁਤ ਉਦਾਰਤਾ ਵਾਲੇ ਜਿਹੜੇ ਬਚਨ ਸੀ ਸ੍ਰੇਸ਼ਟ ਸੁਣੇ।
ਸੁਖ ਸਾਗਰ ਮੁਖ ਬਚਨ ਉਚਾਰਾ,
ਸੁਖਾਂ ਦੇ ਸਾਗਰ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ।
ਭੋਜਨ ਕੀ ਵਿਧ ਦੀਨ ਬਤਾਈ,
ਭੋਜਨ ਦੀ ਜਿਹੜੀ ਵਿਧੀ ਸੀ ਦੱਸਣਾ ਕੀਤੀ।
ਜਿਹ ਤੇ ਸੋ ਪਦਵੀ ਨਰ ਪਾਈ,
ਜਿਹਦੇ ਨਾਲ ਬੰਦਾ ਸ੍ਰੇਸ਼ਟ ਪਦਵੀ ਪ੍ਰਾਪਤ ਕਰਦਾ ਹੈ।
ਮਾਰੂ ਮਹੱਲਾ ਪਹਿਲਾ, ਮਿੱਠਾ ਮਰਮ ਸਲੂਣਾ ਸੰਜਮ ਖਟਾ ਖਰਾ ਧਿਆਨ।
ਉਹ ਐਸਾ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤਾਂ ਨਹੀਂ, ਕਈ ਵਾਰ ਪੁਰਾਣੀਆਂ ਪੋਥੀਆਂ ਚ ਵੈਸੇ ਹੀ